जिंदगी दी राह तेरी बाणी, जिंदगी दी राह तेरी बाणी, जिंदगी दी राह तेरी बाणी, जिंदगी दी राह तेरी बाणी। पैरा लई दीवार राधे लई जान, जिंदगी दी राह तेरी बाणी, जिंदगी दी राह तेरी बाणी, जिंदगी दी राह, 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 जिंदगी दी राह।
दोस्तो, जिंदगी दी राह कार्यक्रम वालों आप सब नू जय मसीह दी। सानू पूरी उम्मीद है कि तुसी सब प्रभु येशु मसीह विच खुश होवोगे। इस प्रोग्राम दे विच असी तुहाडा स्वागत करदे आं ते उम्मीद करदे आं कि ए प्रोग्राम तुहाडे आत्मिक उन्नति दी राह बनेगा। ते हुण संदेश सुनन तो पहला अपने दिलां नू तैयार करदे आं एक भजन द्वारा।
प्रीत जिन्हा दी सो पापी तर जावण गे, येसु नाल प्रीत जिन्हा दी सो पापी तर जावण गे।
Listening friends, we are glad you've joined us again.
ਸੁਣਨ ਵਾਲੇ ਦੋਸਤੋ ਸਲਾਮ, ਅਸੀਂ ਖੁਸ਼ ਹਾਂ ਅੱਜ ਫੇਰ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋ।
And I'm glad you are listening to this very special and important series of messages.
ਤੇ ਸਾਨੂੰ ਖੁਸ਼ੀ ਹੈ ਕਿ ਤੁਸੀਂ ਇਸ ਬਹੁਤ ਖਾਸ ਤੇ ਅਹਿਮ ਪੈਗਾਮਾਂ ਦੇ ਸਿਲਸਿਲੇ ਨੂੰ ਸੁਣ ਰਹੇ ਹੋ।
We want you to know everything about the real enemy.
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਹਕੀਕੀ ਦੁਸ਼ਮਣ ਦੇ ਬਾਰੇ ਹਰ ਚੀਜ਼ ਨੂੰ ਜਾਣੋ।
Even Satan himself.
ਇਥੋਂ ਤੱਕ ਕਿ ਸ਼ੈਤਾਨ ਦੇ ਬਾਰੇ ਵੀ।
I want to talk to you about what makes him thrive.
ਤੇ ਅੱਜ ਮੈਂ ਤੁਹਾਡੇ ਨਾਲ ਗੁਫ਼ਤਗੂ ਕਰਨਾ ਚਾਹਨਾ ਵਾਂ ਕਿ ਉਹ ਕਾਦੇ ਨਾਲ ਕਾਮਯਾਬੀ ਨਾਲ ਟੁਰਦਾ ਰਹਿੰਦਾ ਹੈ.
There are so many Christians around the world today who are living a defeated life.
ਦੁਨੀਆ ਵਿੱਚ ਅੱਜ ਵੀ ਬਹੁਤ ਸਾਰੇ ਮਸੀਹ ਨੇ ਜਿਹੜੇ ਹਾਰੀ ਹੋਈ ਜ਼ਿੰਦਗੀ ਜੀ ਰਹੇ ਨੇ.
So many Christians around the world who are saved but unproductive.
ਦੁਨੀਆ ਵਿੱਚ ਬਹੁਤ ਸਾਰੇ ਮਸੀਹ ਨੇ ਜਿਹੜੇ ਨਜਾਤ ਯਾਫਤਾ ਨੇ ਪਰ ਬੇਫਲ ਨੇ.
They are perpetually spinning their wheels.
ਉਹ ਲਗਾਤਾਰ ਆਪਣੀ ਰੁਟੀਨ ਦੇ ਮੁਤਾਬਿਕ ਚੱਲੇ ਜਾ ਰਹੇ ਨੇ.
They know the Lord.
ਉਹ ਖੁਦਾਵੰ ਨੂੰ ਜਾਣਦੇ ਨੇ.
But they are not going anywhere with him.
ਪਰ ਉਹ ਉਹਦੇ ਨਾਲ ਕਿਧਰੇ ਵੀ ਜਾ ਨਹੀਂ ਰਹੇ.
And I am convinced in my own heart.
ਤੇ ਮੈਂ ਆਪਣੇ ਦਿਲ ਵਿੱਚ ਪੂਰੀ ਤਰ੍ਹਾਂ ਕਾਇਲ ਹਾਂ.
That if we are ever able to peek into Satan's goal setting program.
ਕਿ ਜੇ ਅਸੀਂ ਸ਼ੈਤਾਨ ਦੇ ਮੁਕਰਰ ਕਰਦਾ ਪ੍ਰੋਗਰਾਮ ਵਿੱਚ ਅੱਛੀ ਤਰ੍ਹਾਂ ਵੇਖ ਸਕੀਏ.
We are going to discover that his number one goal is to make Christians ineffective.
ਤੇ ਸਾਨੂੰ ਪਤਾ ਲੱਗੇਗਾ ਕਿ ਉਹਦਾ ਸਭ ਤੋਂ ਪਹਿਲਾ ਨਿਸ਼ਾਨਾ ਮਸੀਹਾਂ ਨੂੰ ਬੇਅਸਰ ਬਣਾਉਣਾ ਹੁੰਦਾ ਹੈ.
To keep them from comprehending and understanding and applying the word of God in their lives.
ਉਹਨਾਂ ਨੂੰ ਆਪਣੀ ਜ਼ਿੰਦਗੀਆਂ ਵਿੱਚ ਖੁਦਾ ਦੇ ਕਲਾਮ ਨੂੰ ਸਮਝਣ ਤੇ ਆਪਣੀਆਂ ਜ਼ਿੰਦਗੀਆਂ ਤੇ ਲਾਗੂ ਕਰਨ ਤੋਂ ਰੋਕਣਾ ਹੈ.
Today we continue exposing the enemy and his method of operation.
ਤੇ ਅੱਜ ਅਸੀਂ ਦੁਸ਼ਮਣ ਨੂੰ ਮੁਕੰਮਲ ਤੌਰ ਤੇ ਜ਼ਾਹਿਰ ਕਰਾਂਗੇ ਤੇ ਉਹਦੇ ਕੰਮ ਦੇ ਅਮਲ ਬਾਰੇ ਵੀ ਵੇਖਾਂਗੇ.
And I want to focus on what really makes Satan thrive among believers.
ਤੇ ਮੈਂ ਗੌਰ ਕਰਨਾ ਚਾਹਨਾ ਵਾਂ ਕਿ ਕਿਹੜੀ ਗੱਲ ਏ ਜਿਨੇ ਸ਼ੈਤਾਨ ਨੂੰ ਇਮਾਨਦਾਰਾਂ ਦੇ ਵਿੱਚ ਵੀ ਕਾਮਯਾਬ ਰੱਖਿਆ ਹੋਇਆ ਹੈ.
My text is familiar to some of you.
ਤੁਹਾਡੇ ਵਿੱਚੋਂ ਬਾਜ਼ੇ ਮੇਰੇ ਮਤਨ ਤੋਂ ਅੱਛੀ ਤਰ੍ਹਾਂ ਵਾਕਫ ਨੇ.
It is found in Matthew 13.
ਤੇ ਇਹ ਮੱਤੀ ਦੀ ਅੰਜੀਲ ਉਹਦਾ 13ਵਾਂ ਬਾਬ ਏ.
In that parable, Jesus tells us what makes Satan thrive.
ਇਸ ਤਮਸੀਲ ਵਿੱਚ ਯਿਸੂ ਮਸੀਹ ਸਾਨੂੰ ਦੱਸਦੇ ਨੇ ਕਿ ਸ਼ੈਤਾਨ ਕਿਉਂ ਕਾਮਯਾਬ ਹੁੰਦਾ ਏ.
It is simply this.
ਤੇ ਮਹਿਜ਼ ਸਾਦਗੀ ਨਾਲ ਇਹ ਵੇ.
He wants to succeed in blunting the effect of the power of the word of God in your life.
ਉਹ ਤੁਹਾਡੀ ਜ਼ਿੰਦਗੀ ਵਿੱਚ ਖੁਦਾ ਦੇ ਕਲਾਮ ਦੀ ਤਾਕਤ ਨੂੰ ਬੇਅਸਰ ਤੇ ਖੁੰਡਾ ਬਣਾਉਣ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ.
Hebrews 4:12 tells us.
ਇਬਰਾਨੀਆਂ ਦਾ ਮਸਨਫ ਸਾਨੂੰ 4th ਬਾਬ ਦੀ 12th ਆਇਤ ਵਿੱਚ ਦੱਸਦਾ ਹੈ.
That the word of God is living.
ਕਿ ਖੁਦਾ ਦਾ ਕਲਾਮ ਜ਼ਿੰਦਾ ਹੈ.
It is alive.
ਇਹ ਬਿਲਕੁਲ ਜ਼ਿੰਦਾ ਹੈ.
And it is active.
ਤੇ ਇਹ ਸਰਗਰਮ ਹੈ.
The word of God is sharper than two-edged sword.
ਖੁਦਾ ਦਾ ਕਲਾਮ ਦੋ ਧਾਰੀ ਤਲਵਾਰ ਤੋਂ ਜ਼ਿਆਦਾ ਤੇਜ਼ ਹੈ.
Piercing the division of soul and spirit.
ਤੇ ਜਾਨ ਤੇ ਰੂਹ ਦੀ ਗਹਿਰਾਈ ਤੱਕ ਉਤਰ ਜਾਂਦਾ ਹੈ.
Of the joints and the marrow.
ਤੇ ਜੋੜ-ਜੋੜ ਤੇ ਬੰਦ-ਬੰਦ ਵਿੱਚੋਂ ਲੰਘ ਜਾਂਦਾ ਹੈ.
And discerning the thoughts and the intentions of the heart.
ਤੇ ਖਿਆਲਾਂ ਨੂੰ ਤੇ ਦਿਲ ਦੇ ਇਰਾਦਿਆਂ ਨੂੰ ਸਮਝਦਾ ਹੈ.
The word of God is a powerful thing. Satan knows that.
ਸ਼ੈਤਾਨ ਜਾਣਦਾ ਹੈ ਕਿ ਖੁਦਾ ਦਾ ਕਲਾਮ ਇੱਕ ਬਹੁਤ ਤਾਕਤਵਰ ਚੀਜ਼ ਹੈ।
I meet lots of people in my travel.
ਮੈਂ ਆਪਣੇ ਸਫ਼ਰ ਵਿੱਚ ਬਹੁਤ ਸਾਰੇ ਲੋਕਾਂ ਨਾਲ ਮਿਲਿਆ ਵਾਂ।
And they get surprised when I tell them that Satan is a believer.
ਤੇ ਉਹ ਹੈਰਾਨ ਹੋ ਜਾਂਦੇ ਨੇ ਜਦੋਂ ਮੈਂ ਉਹਨਾਂ ਨੂੰ ਦੱਸਣਾ ਵਾਂ ਕਿ ਸ਼ੈਤਾਨ ਵੀ ਇੱਕ ਇਮਾਨਦਾਰ ਹੈ।
They say, "What do you mean by a believer?"
ਤੇ ਉਹ ਕਹਿੰਦੇ ਨੇ, ਇਮਾਨਦਾਰ ਤੋਂ ਤੇਰਾ ਕੀ ਮਤਲਬ ਹੈ?
The Bible says that Satan believes and trembles.
ਬਾਈਬਲ ਮੁਕੱਦਸ ਦੱਸਦੀ ਏ ਕਿ ਸ਼ੈਤਾਨ ਉਹਨੂੰ ਮੰਨਦਾ ਤੇ ਕੰਬਦਾ ਏ.
He is a believer because he knows how powerful the word of God is.
ਉਹ ਇਮਾਨਦਾਰ ਏ ਕਿਉਂ ਜੋ ਉਹ ਜਾਣਦਾ ਏ ਕਿ ਖੁਦਾ ਦਾ ਕਲਾਮ ਕਿਸ ਕਦਰ ਤਾਕਤਵਰ ਏ.
He knows it is powerful to change lives.
ਉਹ ਜਾਣਦਾ ਏ ਕਿ ਇਹ ਜ਼ਿੰਦਗੀਆਂ ਨੂੰ ਤਬਦੀਲ ਕਰਨ ਦੀ ਕੁਵਤ ਰੱਖਦਾ ਏ.
He knows that it is powerful to convict of sin.
ਉਹ ਜਾਣਦਾ ਏ ਕਿ ਇਹ ਗੁਨਾਹ ਨੂੰ ਕਾਇਲ ਕਰਨ ਲਈ ਤਾਕਤ ਰੱਖਦਾ ਏ.
He knows that it is powerful to condemn and judge.
ਉਹ ਜਾਣਦਾ ਹੈ ਕਿ ਇਹ ਰੱਦ ਕਰਨ ਤੇ ਇਨਸਾਫ ਕਰਨ ਵਿੱਚ ਕਿੰਨਾ ਤਾਕਤਵਰ ਹੈ.
He knows it is powerful to encourage and uplift.
ਉਹ ਜਾਣਦਾ ਹੈ ਕਿ ਇਹ ਹੌਸਲਾ ਵਧਾਉਣ ਤੇ ਸਰਫਰਾਜ਼ ਕਰਨ ਵਿੱਚ ਬਹੁਤ ਤਾਕਤਵਰ ਹੈ.
He knows it is powerful to forgive and restore.
ਉਹਨੂੰ ਪਤਾ ਹੈ ਕਿ ਮਾਫ ਕਰਨ ਤੇ ਬਹਾਲ ਕਰਨ ਵਿੱਚ ਇਹ ਬਹੁਤ ਤਾਕਤਵਰ ਹੈ.
He knows it is powerful to produce fruit.
ਉਹਨੂੰ ਪਤਾ ਹੈ ਕਿ ਇਹ ਇਨ੍ਹਾਂ ਤਾਕਤਵਰ ਹੈ ਕਿ ਫਲ ਪੈਦਾ ਕਰ ਸਕਦਾ ਹੈ.
It is powerful to accomplish God's purpose in your life.
ਤੇ ਅੱਜ ਵੀ ਇਹ ਇਨ੍ਹਾਂ ਤਾਕਤਵਰ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਦਾ ਦੇ ਮਕਸਦ ਨੂੰ ਤੇ ਉਹਦੇ ਮਨਸੂਬੇ ਨੂੰ ਪੂਰਾ ਕਰ ਸਕਦਾ ਹੈ.
And that's what Jesus wants us to know from this parable of the soil.
ਤੇ ਇਹ ਵੇ ਜੋ ਯਿਸੂ ਚਾਹੁੰਦਾ ਹੈ ਕਿ ਅਸੀਂ ਜ਼ਮੀਨ ਦੀ ਇਸ ਤਮਸੀਲ ਤੋਂ ਸਿੱਖੀਏ.
Some people call it the parable of the sower.
ਕੁਝ ਲੋਕ ਇਹਨੂੰ ਬੀਜ ਬੀਜਣ ਵਾਲੇ ਦੀ ਤਮਸੀਲ ਕਹਿੰਦੇ ਨੇ।
But it's really the parable of the soil.
ਪਰ ਹਕੀਕਤ ਵਿੱਚ ਇਹ ਮਿੱਟੀ ਦੀ ਤਮਸੀਲ ਹੈ।
The focus is the soil.
ਮਰਕਜ਼ ਮਿੱਟੀ ਹੈ।
We have established in the past several weeks that Satan is not stupid.
ਅਸਾਂ ਪਿਛਲੇ ਕਈ ਹਫ਼ਤਿਆਂ ਵਿੱਚ ਇਹ ਵੇਖਿਆ ਹੈ ਕਿ ਸ਼ੈਤਾਨ ਅਹਿਮਕ ਨਹੀਂ।
Lucifer was one of the brightest and the shiniest of all the created angelic beings.
ਸਾਰੇ ਪੈਦਾ ਕੀਤੇ ਗਏ ਫਰਿਸ਼ਤਿਆਂ ਵਿੱਚੋਂ ਲੂਸੀਫਰ ਸਭ ਤੋਂ ਜ਼ਿਆਦਾ ਚਮਕਦਾਰ ਤੇ ਸਭ ਤੋਂ ਜ਼ਿਆਦਾ ਪੁਰਨੂਰ ਸੀ।
And he knows how powerful the word of God is.
ਤੇ ਉਹ ਜਾਣਦਾ ਹੈ ਖੁਦਾ ਦਾ ਕਲਾਮ ਕਿੰਨਾ ਜ਼ਿਆਦਾ ਤਾਕਤਵਰ ਹੈ।
And that he cannot do anything about it.
ਤੇ ਉਹ ਇਹਦੇ ਬਾਰੇ ਕੁਝ ਨਹੀਂ ਕਰ ਸਕਦਾ।
He knows that he cannot change it.
ਉਹ ਜਾਣਦਾ ਹੈ ਕਿ ਉਹ ਇਹਨੂੰ ਤਬਦੀਲ ਨਹੀਂ ਕਰ ਸਕਦਾ।
He knows that he cannot water it down.
ਉਹ ਜਾਣਦਾ ਹੈ ਕਿ ਉਹ ਇਹਨੂੰ ਤਬਾਹ ਨਹੀਂ ਕਰ ਸਕਦਾ।
He knows that he cannot modify it.
ਉਹ ਜਾਣਦਾ ਹੈ ਕਿ ਉਹ ਇਹਦੇ ਅੰਦਰ ਤਰਮੀਮ ਨਹੀਂ ਕਰ ਸਕਦਾ।
He knows that it is the power of dynamite.
ਉਹ ਜਾਣਦਾ ਹੈ ਕਿ ਇਹਦੀ ਕੁਵਤ ਡਾਇਨਾਮਾਈਟ ਦੇ ਬੰਬ ਵਰਗੀ ਹੈ।
So he does the next best thing.
ਇਸ ਲਈ ਉਹ ਅਗਲੀ ਬਿਹਤਰੀਨ ਗੱਲ ਕਰਦਾ ਹੈ।
He works on the soils in which the seed of the word of God will go.
ਉਹ ਉਸ ਮਿੱਟੀ ਤੇ ਕੰਮ ਕਰਨਾ ਸ਼ੁਰੂ ਕਰਦਾ ਹੈ ਜਿੱਥੇ ਖੁਦਾ ਦੇ ਕਲਾਮ ਨੇ ਜਾਣਾ ਹੁੰਦਾ ਹੈ।
He focuses all his attention towards stopping the seed from being planted.
ਉਹ ਆਪਣੀ ਸਾਰੀ ਤਵੱਜੋ ਬੀਜ ਬੀਜਣ ਵਾਲੇ ਨੂੰ ਰੋਕਣ ਤੇ ਲਾ ਦਿੰਦਾ ਹੈ।
He concentrates his energy on the condition of the soil.
ਉਹ ਆਪਣੀ ਸਾਰੀ ਤਵਨਾਈ ਤੇ ਸਾਰੀ ਕੁਵਤ ਮਿੱਟੀ ਦੀ ਹਾਲਤ ਤੇ ਲਾ ਦਿੰਦਾ ਹੈ।
And that is you, the recipient, and your heart and your mind.
ਤੇ ਇਹ ਤੁਸੀਂ ਹੋ ਵਸੂਲ ਕਰਨ ਵਾਲੇ ਤੇ ਤੁਹਾਡਾ ਦਿਲ ਤੇ ਤੁਹਾਡਾ ਦਿਮਾਗ ਹੈ।
He does all of his work toward keeping the word of God from doing its job in your life.
ਉਹ ਤੁਹਾਡੀ ਜ਼ਿੰਦਗੀ ਵਿੱਚ ਖੁਦਾ ਦੇ ਕਲਾਮ ਨੂੰ ਕੰਮ ਕਰਨ ਤੋਂ ਰੋਕਣ ਲਈ ਆਪਣਾ ਸਾਰਾ ਵਕਤ ਖਰਚ ਕਰਦਾ ਹੈ।
And when it gets planted, he does everything in his power to prevent it from growing and germinating.
ਤੇ ਜਦੋਂ ਬੀਜ ਲੱਗ ਜਾਂਦਾ ਹੈ ਤੇ ਆਪਣੇ ਸਾਰੇ ਇਖਤਿਆਰ ਵਿੱਚ ਇਸ ਵਜ੍ਹਾ ਤੇ ਕੰਮ ਕਰਦਾ ਹੈ ਕਿ ਉਹ ਇਹਨੂੰ ਫੁੱਟਣ ਤੋਂ ਰੋਕੇ।
Finally, if it does grow,
ਆਖਰਕਾਰ ਜੇ ਇਹ ਉੱਗ ਪਵੇ,
he works hard to prevent it from producing fruit.
ਉਹ ਸਖਤ ਮਿਹਨਤ ਕਰਦਾ ਹੈ ਕਿ ਇਹ ਫਲ ਨਾ ਪੈਦਾ ਕਰ ਸਕੇ।
I want you to think about this for a moment.
ਮੈਂ ਚਾਹਨਾ ਤੁਸੀਂ ਇਹਦੇ ਬਾਰੇ ਇੱਕ ਲਮਹਾ ਸੋਚੋ।
Think of what the devil is doing all over the world.
ਖਿਆਲ ਕਰੋ ਕਿ ਸ਼ੈਤਾਨ ਸਾਰੀ ਦੁਨੀਆ ਤੇ ਕੀ ਕਰ ਰਿਹਾ ਹੈ।
Trying to stop the word of God from being effective.
ਖੁਦਾ ਦੇ ਕਲਾਮ ਨੂੰ ਪੂਰ ਤਾਸੀਰ ਹੋਣ ਤੋਂ ਰੋਕ ਰਿਹਾ ਹੈ।
All he has to do is to assign one of or two of his demons to destroy some of the leaders.
ਸਾਰਾ ਕੁਝ ਜਿਹੜਾ ਉਹਨੂੰ ਕਰਨਾ ਪੈਂਦਾ ਹੈ ਉਹ ਇਹ ਵੇ ਕਿ ਆਪਣੀ ਦੋ ਸ਼ੈਤਾਨੀ ਰੂਹਾਂ ਨੂੰ ਇਹ ਜ਼ਿੰਮੇਵਾਰੀ ਲਾ ਦੇਵੇ ਕਿ ਉਹ ਕੁਝ ਰਹਿਨਮਾਵਾਂ ਨੂੰ ਤਬਾਹ ਕਰ ਦੇਵੇ।
And they will affect many others.
ਤੇ ਇਹਦਾ ਅਸਰ ਬਹੁਤ ਸਾਰੇ ਦੂਸਰੇ ਲੋਕਾਂ ਤੇ ਹੋਵੇਗਾ।
In Matthew 13, Jesus tells us that the sower went forth to sow.
ਮੱਤੀ ਦੀ ਇੰਜੀਲ ਉਹਦਾ 13ਵਾਂ ਬਾਬ ਉਹਦੇ ਵਿੱਚ ਯਿਸੂ ਮਸੀਹ ਸਾਨੂੰ ਦੱਸਦੇ ਨੇ ਕਿ ਬੀਜ ਬੀਜਣ ਵਾਲਾ ਗਿਆ।
Look at verse 37.
ਇਹਦੀ 37ਵੀਂ ਆਇਤ ਤੇ ਵੇਖੋ।
He said that the sower is the son of God.
ਉਹਨੇ ਕਿਹਾ ਕਿ ਬੀਜ ਬੀਜਣ ਵਾਲਾ ਖੁਦਾ ਦਾ ਬੇਟਾ ਹੈ।
And as soon as the sower gets out and starts sowing the seed,
ਤੇ ਜਿਵੇਂ ਹੀ ਬੀਜ ਬੀਜਣ ਵਾਲਾ ਬਾਹਰ ਜਾਂਦਾ ਹੈ ਤੇ ਬੀਜ ਬੀਜਣਾ ਸ਼ੁਰੂ ਕਰਦਾ ਹੈ,
Satan goes out and work too.
ਸ਼ੈਤਾਨ ਵੀ ਬਾਹਰ ਜਾਂਦਾ ਹੈ ਤੇ ਕੰਮ ਕਰਨਾ ਸ਼ੁਰੂ ਕਰਦਾ ਹੈ।
He said that the first type of soil is the soil that goes on the edge of the field.
ਉਹਨੇ ਕਿਹਾ ਕਿ ਪਹਿਲੀ ਤਰ੍ਹਾਂ ਦੀ ਜ਼ਮੀਨ ਉਹ ਜ਼ਮੀਨ ਹੈ ਜਿਹੜੀ ਪੈਲੀ ਦੇ ਕੰਢੇ ਤੇ ਵੇ।
And that is the border between two farms.
ਤੇ ਇਹ ਦੋਵਾਂ ਪੈਲੀਆਂ ਦੇ ਦਰਮਿਆਨ ਇੱਕ ਹੱਦ ਹੁੰਦੀ ਹੈ।
It is a place where the earth is compacted and packed up.
ਇਹ ਉਹ ਜਗ੍ਹਾ ਹੈ ਜਿੱਥੇ ਜ਼ਮੀਨ ਸਖਤ ਹੈ ਤੇ ਬਿਲਕੁਲ ਬੰਦ ਹੈ।
It is a place where the foot and the hoof have walked many times and made the soil to be hard and compacted.
ਇਹ ਉਹ ਜਗ੍ਹਾ ਹੁੰਦੀ ਹੈ ਜਿੱਥੇ ਪੈਰ ਤੇ ਜਾਨਵਰਾਂ ਦੇ ਖੁਰ ਬਹੁਤ ਵਾਰੀ ਲੱਗਦੇ ਨੇ ਤੇ ਮਿੱਟੀ ਇੰਨੀ ਸਖਤ ਹੋ ਜਾਂਦੀ ਹੈ ਕਿ ਬਿਲਕੁਲ ਬੰਦ ਹੋ ਜਾਂਦੀ ਹੈ।
It is a strip in the field where the soil is not prepared to receive the seed.
ਇਹ ਪੈਲੀ ਵਿੱਚ ਉਹ ਪੱਟੀ ਹੁੰਦੀ ਹੈ ਜਿੱਥੇ ਜ਼ਮੀਨ ਬੀਜ ਬੀਜਣ ਲਈ ਤਿਆਰ ਨਹੀਂ ਕੀਤੀ ਜਾਂਦੀ।
This is the first type of soil.
ਇਹ ਪਹਿਲੀ ਤਰਸ ਦੀ ਜ਼ਮੀਨ ਹੈ।
And when the seed falls on this hard land,
ਤੇ ਜਦੋਂ ਬੀ ਇਸ ਸਖਤ ਜ਼ਮੀਨ ਤੇ ਡਿੱਗਦਾ ਹੈ,
What happens?
ਕੀ ਹੁੰਦਾ ਹੈ?
It stays there until the birds come and snatch it and run away with it.
ਇਹ ਉੱਥੇ ਉਨੀ ਦੇਰ ਤੱਕ ਰਹਿੰਦਾ ਹੈ ਜਦੋਂ ਤੱਕ ਹਵਾ ਦੇ ਪਰਿੰਦੇ ਇੱਥੇ ਨਹੀਂ ਆਉਂਦੇ ਤੇ ਖੋ ਕੇ ਇਹਨੂੰ ਲੈ ਕੇ ਨਸ ਨਹੀਂ ਜਾਂਦੇ।
In Matthew 13:19, Jesus explained this part of the parable this way.
ਮੱਤੀ ਦੀ ਅੰਜੀਲ ਉਹਦੇ 13ਵੇਂ ਬਾਬ ਦੀ 19ਵੀਂ ਆਇਤ ਵਿੱਚ ਯਿਸੂ ਨੇ ਤਮਸੀਲ ਦੇ ਇਸ ਹਿੱਸੇ ਦੀ ਵਜ਼ਾਹਤ ਕੁਝ ਇਸ ਤਰ੍ਹਾਂ ਕੀਤੀ ਹੈ।
The hardened soil, he said, is the person who does not understand or comprehend the scripture.
ਸਖਤ ਜ਼ਮੀਨ ਉਹ ਸ਼ਖਸ ਹੈ ਜਿਹੜਾ ਕਲਾਮ ਨੂੰ ਨਹੀਂ ਸਮਝਦਾ।
It is the person who does not understand the power of the word of God.
ਇਹ ਉਹ ਸ਼ਖਸ ਹੈ ਜਿਹੜਾ ਖੁਦਾ ਦੇ ਕਲਾਮ ਦੀ ਤਾਕਤ ਨੂੰ ਨਹੀਂ ਸਮਝਦਾ।
Some of you who are listening to me right now don't understand the power of the word of God.
ਤੁਹਾਡੇ ਵਿੱਚੋਂ ਕੁਝ ਜਿਹੜੇ ਹੁਣ ਮੇਰੀ ਗੱਲ ਸੁਣ ਰਹੇ ਨੇ ਖੁਦਾ ਦੇ ਕਲਾਮ ਦੀ ਕੁਦਰਤ ਨੂੰ ਨਹੀਂ ਸਮਝਦੇ।
And God wants you to comprehend that tonight.
ਤੇ ਖੁਦਾ ਚਾਹੁੰਦਾ ਹੈ ਕਿ ਅੱਜ ਤੁਸੀਂ ਇਹਨੂੰ ਜ਼ਰੂਰ ਸਮਝੋ।
So what is Satan's strategy for that one?
ਇਸ ਲਈ ਉਹਦੇ ਲਈ ਸ਼ੈਤਾਨ ਦੀ ਹਕਮਤ ਅਮਲੀ ਕੀ ਹੁੰਦੀ ਹੈ?
He gives us three strategies here.
ਉਹ ਇੱਥੇ ਸਾਨੂੰ ਤਿੰਨ ਤਰ੍ਹਾਂ ਦੀ ਲਸ਼ਕਰਕਸ਼ੀ ਕਰਨ ਦਾ ਫਨ ਦਿੰਦਾ ਹੈ।
The first strategy is this.
ਪਹਿਲੀ ਹਕਮਤ ਅਮਲੀ ਇਹ ਵੇ।
Those who have hardened hearts.
ਉਹ ਜਿਨ੍ਹਾਂ ਦੇ ਦਿਲ ਸਖਤ ਨੇ।
He goes immediately and picks up the seed off the ground.
ਉਹ ਛੇਤੀ ਨਾਲ ਜਾਂਦੇ ਤੇ ਜ਼ਮੀਨ ਤੋਂ ਬੀਜ ਚੁਗ ਲੈਂਦੇ ਨੇ।
Those who are the type of people who get some emotional feelings when they hear the word of God.
ਤੇ ਉਹ ਜਿਹੜੇ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਜਜ਼ਬਾਤੀ ਨੇ ਜਦੋਂ ਖੁਦਾ ਦੇ ਕਲਾਮ ਨੂੰ ਸੁਣਦੇ ਨੇ ਤੇ ਜਜ਼ਬਾਤੀ ਹੋ ਜਾਂਦੇ ਨੇ।
They will get teary-eyed.
ਉਹ ਰੋਣ ਵਾਲੇ ਹੋ ਜਾਂਦੇ ਨੇ।
But otherwise their hearts are hardened as a rock.
ਪਰ ਉਹਨਾਂ ਦੇ ਦਿਲ ਚਟਾਨ ਵਾਂਗੂ ਸਖਤ ਹੁੰਦੇ ਨੇ।
Nothing penetrates them.
ਕੁਝ ਵੀ ਉਹਦੇ ਵਿੱਚ ਅਸਰ ਨਹੀਂ ਕਰਦਾ।
They may go to church on occasions.
ਹੋ ਸਕਦਾ ਉਹ ਬਾਜ਼ ਮੌਕਿਆਂ ਤੇ ਗਿਰਜੇ ਵੀ ਜਾਣ।
But nothing gets through to their heart.
ਪਰ ਉਹਨਾਂ ਦੇ ਦਿਲ ਤੇ ਕੁਝ ਵੀ ਅਸਰ ਨਹੀਂ ਹੁੰਦਾ।
They may read the Bible on occasions.
ਹੋ ਸਕਦਾ ਬਾਜ਼ ਮੌਕਿਆਂ ਤੇ ਉਹ ਬਾਈਬਲ ਮੁਕੱਦਸ ਵੀ ਪੜ੍ਹਦੇ ਹੋਣ।
But nothing gets through to them.
ਪਰ ਉਹਨਾਂ ਤੇ ਕੁਝ ਅਸਰ ਨਹੀਂ ਹੁੰਦਾ।
Here is Satan's strategy.
ਸ਼ੈਤਾਨ ਦਾ ਕੰਮ ਕਰਨ ਦਾ ਤਰੀਕੇਕਾਰ ਜਾਂ ਹਕਮਤ ਅਮਲੀ ਇਹ ਵੇ।
First he blinds their mind.
ਪਹਿਲਾਂ ਉਹ ਉਹਨਾਂ ਦੇ ਦਿਮਾਗਾਂ ਨੂੰ ਅੰਨਿਆਂ ਕਰ ਦਿੰਦਾ ਹੈ।
So they don't understand the word of God.
ਤਾਂ ਕਿ ਉਹ ਖੁਦਾ ਦੇ ਕਲਾਮ ਨੂੰ ਨਾ ਸਮਝ ਸਕਣ।
Secondly,
ਦੂਸਰੀ ਗੱਲ,
he tries to make them forget what they have heard as soon as they hear it.
ਉਹ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਨੇ ਜੋ ਕੁਝ ਸੁਣਿਆ ਹੈ ਜਿੰਨੀ ਛੇਤੀ ਵੀ ਹੋ ਸਕੇ ਉਹਨੂੰ ਉਹ ਭੁੱਲ ਜਾਣ।
Why?
ਕਿਉਂ?
Because if the seed is allowed to germinate, it will produce fruit.
ਕਿਉਂ ਜੇ ਬੀ ਨੂੰ ਉੱਗਣ ਜਾਣ ਦਿੱਤਾ ਤੇ ਫਿਰ ਉਹ ਫਲ ਵੀ ਲਿਆਏਗਾ।
And Satan does not like that.
ਤੇ ਸ਼ੈਤਾਨ ਇਹ ਪਸੰਦ ਨਹੀਂ ਕਰਦਾ।
He works hard at that.
ਉਹ ਇਹਦੇ ਤੇ ਬੜੀ ਮਿਹਨਤ ਕਰਦਾ ਹੈ।
So I want to tell you.
ਇਸ ਲਈ ਮੈਂ ਅੱਜ ਤੁਹਾਨੂੰ ਦੱਸਣਾ ਚਾਹਨਾ ਵਾਂ
that if one of his demons succeeds in removing the word of God from your mind,
ਕਿ ਜੇ ਉਹਦੀਆਂ ਬਦਰੂਆਂ ਵਿੱਚੋਂ ਕਿਸੇ ਇੱਕ ਨੇ ਤੁਹਾਡੇ ਦਿਮਾਗ ਵਿੱਚੋਂ ਖੁਦਾ ਦੇ ਕਲਾਮ ਨੂੰ ਖੁਰਚਣ 'ਚ ਕਾਮਯਾਬ ਹੋ ਜਾਂਦੇ ਨੇ,
if the word of God is going in one ear and coming out the other,
ਜੇ ਖੁਦਾ ਦਾ ਕਲਾਮ ਇੱਕ ਕੰਨ ਵਿੱਚ ਜਾ ਰਿਹਾ ਹੋਵੇ ਤੇ ਦੂਸਰੇ ਵਿੱਚੋਂ ਬਾਹਰ ਨਿਕਲ ਰਿਹਾ ਹੋਵੇ,
if you are not able to apply the word of God into your business and into your home,
ਜੇ ਤੁਸੀਂ ਖੁਦਾ ਦੇ ਕਲਾਮ ਨੂੰ ਆਪਣੇ ਕਾਰੋਬਾਰ ਤੇ ਆਪਣੇ ਘਰ ਵਿੱਚ ਲਾਗੂ ਕਰਨ ਦੇ ਕਾਬਲ ਨਹੀਂ,
then you have allowed Satan to succeed.
ਫਿਰ ਤੁਸੀਂ ਸ਼ੈਤਾਨ ਨੂੰ ਕਾਮਯਾਬ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ।
If he can succeed in getting you to substitute human wisdom for God's wisdom,
ਜੇ ਉਹ ਇਸ ਗੱਲ ਵਿੱਚ ਕਾਮਯਾਬ ਹੋ ਜਾਂਦਾ ਹੈ ਕਿ ਤੁਸੀਂ ਖੁਦਾ ਦੇ ਕਲਾਮ ਦੀ ਜਗ੍ਹਾ ਇਨਸਾਨੀ ਹਕਮਤ ਨੂੰ ਜਗ੍ਹਾ ਦਿਓ,
then he has succeeded.
ਫਿਰ ਉਹ ਵਾਕਈ ਕਾਮਯਾਬ ਹੋ ਗਿਆ ਹੈ।
If he can succeed in getting you to substitute counseling for the power of God,
ਜੇ ਉਹ ਖੁਦਾ ਦੀ ਕੁਵਤ ਦੀ ਬਜਾਏ ਮਸ਼ਵਰਾ ਕਰਨ ਜਾਂ ਉਹਦੀ ਜਗ੍ਹਾ ਕੋਈ ਦੂਸਰਾ ਤਰੀਕੇਕਾਰ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ ਹੈ,
then he has succeeded.
ਫਿਰ ਉਹ ਯਕੀਨਨ ਆਪਣੇ ਕੰਮ 'ਚ ਕਾਮਯਾਬ ਹੋ ਗਿਆ ਹੈ।
If he succeeds in satisfying your thirst for the word of God by some other fountain,
ਜੇ ਉਹ ਖੁਦਾ ਦੇ ਕਲਾਮ ਤੋਂ ਇਲਾਵਾ ਤੁਹਾਡੀ ਪਿਆਸ ਨੂੰ ਕਿਸੇ ਹੋਰ ਚਸ਼ਮੇ ਤੋਂ ਤਸੱਲੀ ਦੇਣ ਵਿੱਚ ਜਾਂ ਬੁਝਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ,
then he has succeeded.
ਫਿਰ ਉਹ ਵਾਕਈ ਕਾਮਯਾਬ ਹੋ ਗਿਆ ਹੈ।
Succeeded in what, you might ask?
ਤੁਸੀਂ ਸ਼ਾਇਦ ਪੁੱਛੋਗੇ ਕਾਹਦੇ ਵਿੱਚ ਕਾਮਯਾਬ ਹੋ ਗਿਆ ਹੈ।
Satan has succeeded in snatching away the good seed of the gospel like a vulture.
ਸ਼ੈਤਾਨ ਖੁਸ਼ਖਬਰੀ ਦੇ ਚੰਗੇ ਬੀ ਨੂੰ ਗਿੱਦ ਵਾਂਗਰੂ ਚਪਟਾ ਮਾਰ ਕੇ ਖੁਣ ਵਿੱਚ ਕਾਮਯਾਬ ਹੋ ਗਿਆ ਹੈ।
The raven is a very common bird.
ਪਹਾੜੀ ਕਾਂ ਬਹੁਤ ਆਮ ਪਰਿੰਦਾ ਹੈ।
You see it all the time.
ਤੁਸੀਂ ਸਾਰਾ ਵਕਤ ਇਹਨੂੰ ਵੇਖ ਸਕਦੇ ਹੋ।
And as soon as they see their prey, they quickly go in a twinkling of an eye and snatch it away.
ਤੇ ਜਿਵੇਂ ਹੀ ਉਹ ਆਪਣੇ ਸ਼ਿਕਾਰ ਨੂੰ ਵੇਖਦੇ ਨੇ ਤੇ ਉਹ ਅੱਖ ਚਮਕਣ ਤੋਂ ਪਹਿਲਾਂ ਉਹਦੇ ਕੋਲੋਂ ਖੋ ਲੈਂਦੇ ਨੇ।
Well, that's how Satan works.
ਖੈਰ ਇਸ ਤਰ੍ਹਾਂ ਵੇ ਜਿਸ ਤਰ੍ਹਾਂ ਸ਼ੈਤਾਨ ਕੰਮ ਕਰਦਾ ਹੈ।
First of all, he fills your mind and clutters your mind with all kinds of things so you cannot think of anything else.
ਸਭ ਤੋਂ ਪਹਿਲਾਂ ਉਹ ਤੁਹਾਡੇ ਦਿਮਾਗ ਨੂੰ ਹਰ ਕਿਸਮ ਦੇ ਗੰਦੇ ਤੇ ਬੁਰੇ ਖਿਆਲਾਂ ਨਾਲ ਭਰਦਾ ਹੈ ਤਾਂ ਜੋ ਤੁਸੀਂ ਕਿਸੇ ਹੋਰ ਚੀਜ਼ ਦੇ ਬਾਰੇ ਖਿਆਲ ਨਾ ਕਰ ਸਕੋ।
So that the seed of the word of God cannot penetrate in your mind.
ਇਸੇ ਲਈ ਖੁਦਾ ਦੇ ਕਲਾਮ ਦਾ ਬੀ ਤੁਹਾਡੇ ਦਿਮਾਗਾਂ ਵਿੱਚ ਅਸਰ ਪੈਦਾ ਨਹੀਂ ਕਰ ਸਕਦਾ।
I have known people who go from church to church.
ਮੈਂ ਐਸੇ ਲੋਕਾਂ ਨੂੰ ਵੀ ਵੇਖਿਆ ਹੈ ਜਿਹੜੇ ਇੱਕ ਗਿਰਜੇ ਤੋਂ ਦੂਸਰੇ ਗਿਰਜੇ ਜਾਂਦੇ ਨੇ।
From teacher to teacher.
ਇੱਕ ਉਸਤਾਦ ਤੋਂ ਦੂਸਰੇ ਵੱਲ ਜਾਂਦੇ ਨੇ।
From seminar to seminar.
ਇੱਕ ਸੈਮੀਨਾਰ ਤੋਂ ਦੂਸਰੇ ਸੈਮੀਨਾਰ ਵੱਲ ਜਾਂਦੇ ਨੇ।
And they go from one place to another, but nothing is happening inside of them.
ਤੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਨੇ ਪਰ ਉਹਨਾਂ ਦੇ ਅੰਦਰ ਕੁਝ ਵੀ ਵਾਕਿਆ ਨਹੀਂ ਹੋ ਰਿਹਾ ਹੁੰਦਾ।
Why?
ਕਿਉਂ?
Because Satan has convinced them that all they need is more seed, more seed, more seed.
ਕਿਉਂ ਜੋ ਸ਼ੈਤਾਨ ਨੇ ਉਹਨਾਂ ਨੂੰ ਇਸ ਗੱਲ ਤੇ ਕਾਇਲ ਕੀਤਾ ਹੋਇਆ ਹੈ ਕਿ ਉਹਨਾਂ ਨੂੰ ਹੋਰ ਬੀਜ ਦੀ ਜ਼ਰੂਰਤ ਹੈ, ਹੋਰ ਬੀਜ ਦੀ ਜ਼ਰੂਰਤ ਹੈ, ਹੋਰ ਬੀਜ ਦੀ ਜ਼ਰੂਰਤ ਹੈ।
When in reality that is not true.
ਜਦੋਂ ਕਿ ਹਕੀਕਤ ਵਿੱਚ ਇੰਜ ਨਹੀਂ।
What they need is the plowing of the Holy Spirit to plow the soil of their hearts in order that the word of God can be planted.
ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਉਹ ਇਹ ਵੇਖ ਕੇ ਰੂਹੇ ਪਾਕ ਦੇ ਵਸੀਲੇ ਨਾਲ ਉਹਨਾਂ ਦੇ ਦਿਲਾਂ ਦੀ ਜ਼ਮੀਨ ਵਿੱਚ ਹਲ ਚਲਾਇਆ ਜਾਏ ਤਾਂ ਜੋ ਖੁਦਾ ਦਾ ਕਲਾਮ ਬੀਜਿਆ ਜਾ ਸਕੇ।
Is the soil of your heart compacted?
ਕੀ ਤੁਹਾਡੇ ਦਿਲ ਦੀ ਜ਼ਮੀਨ ਵਿੱਚ ਅੱਜ ਹਲ ਚਲਾਇਆ ਜਾ ਚੁੱਕਿਆ?
Do you want to know how it became that way?
ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਕਿਸ ਤਰ੍ਹਾਂ ਹੋਏਗਾ?
Here's what the Bible said.
ਇਹ ਵੇ ਜੋ ਬਾਈਬਲ ਮੁਕੱਦਸ ਕਹਿੰਦੀ ਹੈ।
Psalm 66:18.
ਜ਼ਬੂਰ ਦੀ ਕਿਤਾਬ ਉਹਦਾ 66ਵਾਂ ਬਾਬ ਤੇ ਉਹਦੀ 18ਵੀਂ ਆਇਤ।
If I regard a sin in my heart, my prayers will not be answered.
ਜੇ ਮੇਰੇ ਦਿਲ ਵਿੱਚ ਗੁਨਾਹ ਹੋਵੇਗਾ, ਮੇਰੀ ਦੁਆ ਦਾ ਜਵਾਬ ਨਹੀਂ ਮਿਲੇਗਾ।
So if there is a sin in your life and you have got that sin rationalized,
ਇਸ ਲਈ ਜੇ ਗੁਨਾਹ ਤੁਹਾਡੀ ਜ਼ਿੰਦਗੀ ਵਿੱਚ ਹੋਵੇ ਤੇ ਤੁਸੀਂ ਉਸ ਗੁਨਾਹ ਨੂੰ ਕਬੂਲ ਕਰ ਲਿਆ ਹੋਵੇ,
then you know that your heart is compacted.
ਫਿਰ ਤੁਸੀਂ ਜਾਣਦੇ ਹੋ ਕਿ ਤੁਹਾਡਾ ਦਿਲ ਪੁਖਤਾ ਹੋ ਜਾਂਦਾ ਹੈ।
And in this case all the preaching and all the teaching in the world is not going to penetrate.
ਤੇ ਇਸ ਸੂਰਤ ਵਿੱਚ ਦੁਨੀਆ ਦੀ ਸਾਰੀ ਤਾਲੀਮ ਤੇ ਸਾਰੀ ਮੁਨਾਦੀ ਬਿਲਕੁਲ ਬੇਫਾਇਦਾ ਹੋ ਜਾਂਦੀ ਹੈ।
What you need to do is repent.
ਜੋ ਤੁਹਾਨੂੰ ਕਰਨ ਦੀ ਜ਼ਰੂਰਤ ਹੈ ਉਹ ਇਹ ਵੇਖ ਕੇ ਤੌਬਾ ਕਰੋ।
Confess your sin.
ਆਪਣੇ ਗੁਨਾਹ ਦਾ ਇਤਰਾਫ ਕਰੋ।
Because confession is that plowing of the soil, that compacted soil.
ਕਿਉਂ ਜੋ ਇਤਰਾਫ ਹੀ ਉਹ ਹਲ ਚਲਾਣਾ ਹੈ ਜਿਹੜਾ ਜ਼ਮੀਨ ਨੂੰ ਸਹੀ ਕਰ ਸਕਦਾ ਹੈ।
If your heart is hardened tonight,
ਜੇ ਅੱਜ ਤੁਹਾਡਾ ਦਿਲ ਬਹੁਤ ਸਖਤ ਹੈ,
confession can begin to break down and shake up this hard soil.
ਇਤਰਾਫ ਟੁੱਟਣਾ ਸ਼ੁਰੂ ਹੋ ਜਾਏਗਾ ਤੇ ਇਹ ਸਖਤ ਜ਼ਮੀਨ ਦੁਬਾਰਾ ਉਹਦੀ ਜਗ੍ਹਾ ਲੈਣੀ ਸ਼ੁਰੂ ਕਰ ਦੇਗੀ।
And allows the word of God to begin to penetrate.
ਪਰ ਤੁਸੀਂ ਖੁਦਾ ਦੇ ਕਲਾਮ ਨੂੰ ਸਰਾਇਤ ਕਰਨ ਦੀ ਇਜਾਜ਼ਤ ਦੇਣੀ ਹੈ।
And then the word of God will go on and bear fruit.
ਤੇ ਫਿਰ ਖੁਦਾ ਦਾ ਕਲਾਮ ਅੱਗੇ ਵਧੇਗਾ ਤੇ ਫਲ ਲਿਆਏਗਾ।
And then there is a second type of soil.
ਤੇ ਫਿਰ ਦੂਸਰੀ ਤਰ੍ਹਾਂ ਦੀ ਮਿੱਟੀ ਹੈ।
The second of many ways in which your heart can become compacted is what the Bible calls the root of bitterness.
ਬਹੁਤ ਤਰੀਕਿਆਂ ਵਿੱਚੋਂ ਦੂਜਾ ਜਿਨ੍ਹਾਂ ਵਿੱਚ ਤੁਹਾਡਾ ਦਿਲ ਠੀਕ ਤਰ੍ਹਾਂ ਵਿਵਸਥਾ ਹੋ ਜਾਂਦਾ ਹੈ ਉਹ ਇਹ ਵੇ ਜਿਹਨੂੰ ਬਾਈਬਲ ਕੌੜੀ ਜੜ ਆਂਦੀ ਹੈ।
You say, what is that?
ਤੁਸੀਂ ਆਖੋਗੇ ਇਹ ਕੀ ਹੈ?
Some people have that root of bitterness so deep in their heart that they're not even able to comprehend it.
ਬਾਜ਼ ਲੋਕਾਂ ਕੋਲ ਕੌੜੀ ਜੜ ਹੈ ਜਿਹੜੀ ਉਹਨਾਂ ਦੇ ਦਿਲਾਂ ਵਿੱਚ ਇੰਨੀ ਡੂੰਘੀ ਲੱਗੀ ਹੈ ਕਿ ਉਹ ਇਹਨੂੰ ਸਮਝਣ ਦੇ ਕਾਬਿਲ ਨਹੀਂ।
They try to deal with the symptoms.
ਉਹ ਇਹਦੀਆਂ ਅਲਾਮਤਾਂ ਨਾਲ ਨਿਬੜਨ ਦੀ ਕੋਸ਼ਿਸ਼ ਕਰਦੇ ਨੇ।
But the problem is the disease.
ਪਰ ਮਸਲਾ ਬਿਮਾਰੀ ਦਾ ਹੈ।
They try to deal with the fruit, but the problem is with the root.
ਉਹ ਫਲ ਨਾਲ ਨਿਬੜਨ ਦੀ ਕੋਸ਼ਿਸ਼ ਕਰਦੇ ਨੇ ਪਰ ਮਸਲਾ ਜੜ ਨਾਲ ਹੈ।
And when the root of bitterness takes hold in your heart, there is hardness in the heart.
ਤੇ ਜਦੋਂ ਕੜਵਾਹਟ ਵਰਗੀ ਚੀਜ਼ ਤੁਹਾਡੇ ਦਿਲ ਵਿੱਚ ਕਬਜ਼ਾ ਜਮਾ ਲੈਂਦੀ ਹੈ ਤੇ ਤੁਹਾਡੇ ਅੰਦਰ ਕੌੜ ਆ ਜਾਂਦੀ ਹੈ।
Bitterness will so compact your heart that your heart cannot receive the word of God.
ਤੇ ਇਹ ਕੌੜ ਤੁਹਾਡੇ ਦਿਲ ਨੂੰ ਇੰਨਾ ਪੁਖਤਾ ਕਰ ਦਿੰਦੀ ਹੈ ਕਿ ਤੁਹਾਡਾ ਦਿਲ ਖੁਦਾ ਦੇ ਕਲਾਮ ਨੂੰ ਵਸੂਲ ਨਹੀਂ ਕਰਦਾ।
Even if you read the scripture 24 hours a day, it does not help you.
ਭਾਵੇਂ ਤੁਸੀਂ 24 ਘੰਟੇ ਕਲਾਮੇ ਪਾਕ ਪੜ੍ਹਦੇ ਰਹੋ ਤੁਹਾਨੂੰ ਮਦਦ ਨਹੀਂ ਮਿਲੇਗੀ।
Let me give you an illustration.
ਆਓ ਮੈਂ ਤੁਹਾਨੂੰ ਇਹਦੀ ਇੱਕ ਮਿਸਾਲ ਦੇਵਾਂ।
They've discovered in one of the pyramids of Egypt a grain of wheat.
ਇਹਰਾਮੇ ਮਿਸਰ ਵਿੱਚੋਂ ਇੱਕ ਕਣਕ ਦਾ ਦਾਣਾ ਸਾਇੰਸਦਾਨਾਂ ਨੇ ਲੱਭਿਆ ਹੈ।
Scientists who found it ran a test on it.
ਜਿਨ੍ਹਾਂ ਸਾਇੰਸਦਾਨਾਂ ਨੂੰ ਇਹ ਲੱਭਿਆ ਉਹਨਾਂ ਨੇ ਇਹਦਾ ਇੱਕ ਟੈਸਟ ਕੀਤਾ।
And they said that seed must have been there at least 3000 years.
ਤੇ ਉਹਨਾਂ ਕਿਹਾ ਕਿ ਇਹ ਵੀ ਕਮ ਸੇ ਕਮ ਉੱਥੇ 3000 ਸਾਲ ਤੋਂ ਉੱਥੇ ਹੀ ਹੈ।
It was sitting on a hard rock.
ਇਹ ਇੱਕ ਸਖਤ ਚਟਾਨ ਤੇ ਪਿਆ ਦਾ ਸੀ।
And it just stayed there.
ਤੇ ਇਹ ਉੱਥੇ ਹੀ ਪਿਆ ਰਿਹਾ।
One person calculated that if that seed was being planted and harvested.
ਇੱਕ ਸ਼ਖਸ ਨੇ ਅੰਦਾਜ਼ਾ ਲਾਇਆ ਕਿ ਜੇ ਇਸ ਬੀਜ ਨੂੰ ਬੀਜ ਦੇ ਇਸ ਦਾਣੇ ਨੂੰ ਬੀਜਿਆ ਜਾਂਦਾ ਤੇ ਕਟਾਈ ਹੁੰਦੀ
for all these 3000 years.
ਇਹਨਾਂ ਸਾਰੇ 3000 ਸਾਲਾਂ ਤੱਕ
it would have created enough food to feed the whole world for 2 days.
ਇਹ ਇੰਨੀ ਖੁਰਾਕ ਪੈਦਾ ਕਰ ਸਕਦਾ ਸੀ ਜਿਹੜੀ ਪੂਰੀ ਦੁਨੀਆ ਲਈ 2 ਦਿਨਾਂ ਲਈ ਕਾਫੀ ਹੁੰਦੀ।
But it sat there on that hard rock.
ਪਰ ਇਹ ਤੇ ਉਥੇ ਉਸ ਸਖਤ ਚਟਾਨ ਤੇ ਪਿਆ ਰਿਹਾ।
Producing no fruit.
ਕੋਈ ਵੀ ਫਲ ਪੈਦਾ ਨਾ ਕਰ ਸਕਿਆ।
And I pray that you be a productive believer.
ਤੇ ਅੱਜ ਮੈਂ ਦੁਆ ਕਰਨਾ ਵਾਂ ਕਿ ਤੁਸੀਂ ਫਲ ਪੈਦਾ ਕਰਨ ਵਾਲੇ ਇਮਾਨਦਾਰ ਬਣ ਜਾਓ।
That your heart is not hardened.
ਤਾਂ ਕਿ ਤੁਹਾਡਾ ਦਿਲ ਸਖਤ ਨਾ ਰਵੇ।
And if your heart is hardened that you will confess tonight.
ਤੇ ਜੇ ਤੁਹਾਡਾ ਦਿਲ ਵਾਕਈ ਸਖਤ ਹੈ ਤੇ ਤੁਸੀਂ ਅੱਜ ਇਤਰਾਫ ਕਰ ਸਕਦੇ ਹੋ।
Ask the Lord to forgive you for your sin.
ਖੁਦਾਵੰਦ ਨੂੰ ਆਖੋ ਕਿ ਤੁਹਾਡੇ ਗੁਨਾਹ ਦੀ ਮਾਫੀ ਦੇਵੇ।
Remove the root of bitterness.
ਉਸ ਕੌੜ ਦੀ ਜੜ ਨੂੰ ਤੁਹਾਡੇ ਦਿਲ ਚੋਂ ਹਟਾ ਦੇਵੇ।
In order that your heart be plowed again.
ਤਾਂ ਜੋ ਤੁਹਾਡੇ ਦਿਲ ਵਿੱਚ ਰੂਹੇ ਪਾਕ ਨਾਲ ਹਲ ਚਲਾਇਆ ਜਾਏ।
Next time when we meet again I'm going to tell you about 2 other types of soils.
ਅਗਲੀ ਵਾਰੀ ਜਦੋਂ ਅਸੀਂ ਫੇਰ ਮਿਲਾਂਗੇ ਮੈਂ ਜ਼ਮੀਨ ਦੀ ਹੋਰ 2 ਤਰਜ਼ਾਂ ਦੇ ਬਾਰੇ ਦੱਸਾਂਗਾ।
Until the next time I wish you God's richest blessing.
ਤੇ ਜਦੋਂ ਤੱਕ ਅਸੀਂ ਫੇਰ ਨਹੀਂ ਮਿਲਦੇ ਮੇਰੀ ਦੁਆ ਹੈ ਖੁਦਾ ਤੁਹਾਨੂੰ ਬੜੀ ਬਰਕਤ ਦੇਵੇ।
ਦੋਸਤੋ ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਇਸ ਵਿਸ਼ੇ ਦੇ ਬਾਰੇ ਤੁਸੀਂ ਹੋਰ ਜਾਣਨਾ ਚਾਹੋ ਤੇ ਸਾਨੂੰ ਇਸ ਪਤੇ ਤੇ ਲਿਖ ਸਕਦੇ ਹੋ। ਸਾਡਾ ਪਤਾ ਹੈ ਪ੍ਰੋਗਰਾਮ ਜ਼ਿੰਦਗੀ ਦੀ ਰਾਹ ਵਿਸ਼ਵਵਾਣੀ ਪੋਸਟ ਬਾਕਸ ਨੰਬਰ 9 ਸੈਕਟਰ 17 GPO ਚੰਡੀਗੜ੍ਹ 160017। ਪਤਾ ਇੱਕ ਵਾਰੀ ਹੋਰ ਸੁਣ ਲਓ ਪ੍ਰੋਗਰਾਮ ਜ਼ਿੰਦਗੀ ਦੀ ਰਾਹ ਵਿਸ਼ਵਵਾਣੀ ਪੋਸਟ ਬਾਕਸ ਨੰਬਰ 9 ਸੈਕਟਰ 17 GPO ਚੰਡੀਗੜ੍ਹ 160017। ਪ੍ਰਭੂ ਆਪ ਸਭ ਨੂੰ ਬਰਕਤ ਦੇਣ।